ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਤ ਵਸਾਈ ਤਿਸ ਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹਾਂ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲਾ ਹਰ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲਾ ਹਰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ 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 ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ, ਹੁਣ ਇਸ ਅਸਥਾਨ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਸਮਾਂ ਹੋਇਆ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਸੱਚੇ ਪਾਤਸ਼ਾਹ ਦੇ ਘਰੋਂ ਪੋਥੀ ਪਰਮੇਸ਼ਰ ਕਾ ਥਾਨ ਜੋ ਅੱਜ ਰੱਬੀ ਆਵਾਜ਼ਾ ਆਇਆ ਹੈ, ਸ਼੍ਰੀ ਮੁੱਖ ਵਾਕ ਜੋ ਸਾਨੂੰ ਅੱਜ ਦਾ ਹੁਕਮਨਾਮਾ ਪ੍ਰਾਪਤ ਉਸ ਦੀ ਵਿਚਾਰਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ
ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸੋਹੀ ਰਾਗਿੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਇਹਨਾਂ ਅਜਮਤਾਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 732 ਅੰਗ ਤੇ ਦਰਜ ਹੈ। ਸ਼ਬਦ ਦੀ ਆਰੰਭਤਾ ਵਿੱਚ ਸਤਿਗੁਰੂ ਜੀ ਨੇ ਜੋ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ ਇਹ ਸਿੱਖੀ ਦਾ ਮੂਲ ਸੂਤਰ ਹੈ ਔਰ ਇਹਨਾਂ ਤਿੰਨ ਗੱਲਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਤਿੰਨ ਬਚਨ ਗੁਰੂ ਨਾਨਕ ਸਾਹਿਬ ਦੇ ਜਨਮ ਸਾਖੀਆਂ ਦੇ ਰਾਹੀਂ ਮੰਨੇ ਨੇ ਸੁਣੇ ਨੇ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਗੁਰੂ ਕਲਗੀਧਰ ਪਾਤਸ਼ਾਹ ਦੇ ਤਿੰਨ ਬਚਨ ਅਸੀਂ ਸੁਣੇ ਨੇ, ਮੰਨੇ ਨੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਉਸੇ ਤਰ੍ਹਾਂ ਇਸ ਮੂਲ ਸੂਤਰ ਦੇ ਵੀ ਤਿੰਨ ਅਰਥ ਨੇ। ਪਹਿਲਾ ਹੈ ਕਿ ਰੱਬ ਇੱਕ ਹੈ। ਦੁਨੀਆਂ ਦੇ ਝਗੜੇ ਮੁੱਕਦੇ ਨੇ ਇਸ ਗੱਲ ਤੇ। ਜੇ ਅੰਗਰੇਜ਼ਾਂ ਦਾ ਗੋਡ ਵੱਖਰਾ ਨਾ ਹੋਵੇ, ਮੁਸਲਮਾਨਾਂ ਦਾ ਅੱਲਾ ਵੱਖਰਾ ਨਾ ਹੋਵੇ, ਹਿੰਦੂਆਂ ਦਾ ਹਰੀ ਰਾਮ ਵੱਖਰਾ ਨਾ ਹੋਵੇ, ਸਾਡਾ ਸਿੱਖਾਂ ਦਾ ਵਾਹਿਗੁਰੂ ਵੱਖਰਾ ਨਾ ਹੋਵੇ ਤੇ ਕੀ ਕੋਈ ਝਗੜਾ ਹੋ ਸਕਦਾ? ਜੇ ਪਤਾ ਲੱਗੇ ਵੀ ਰੱਬ ਤੇ ਇੱਕੋ ਹੀ ਹੈ, ਉਸੇ ਰੱਬ ਨੂੰ ਉਹ ਅੱਲਾ ਕਹਿੰਦੇ ਨੇ, ਅਸੀਂ ਵਾਹਿਗੁਰੂ ਕਹਿੰਦੇ ਹਾਂ, ਉਹ ਰਾਮ ਹਰੀ ਕਹਿੰਦੇ ਨੇ, ਉਹ ਗੋਡ ਕਹਿੰਦੇ ਨੇ, ਉੱਥੋਂ ਹੀ ਗੱਲ ਸ਼ੁਰੂ ਹੋਣੀ ਹੈ। ਏਕ ਪਿਤਾ ਏਕ ਸਕੇ ਹਮ ਬਾਰ, ਉੱਦਾਂ ਨਹੀਂ ਸ਼ੁਰੂ ਹੋਣੀ। ਉੱਦਾਂ ਤੇ ਬਾਣੀ ਹੈ, ਪੜ੍ਹੋ, ਦਿਨ ਰਾਤ ਪੜ੍ਹੋ, ਜਿੰਨੀ ਮਰਜ਼ੀ ਪੜ੍ਹੋ। ਇਹਦਾ ਇੱਕ ਸ਼ਬਦ ਇੱਥੋਂ ਦੀ ਅਰਦਾਸ ਦੇ ਵਿੱਚ ਬੜਾ ਅਹਿਮ ਹੈ ਕਿ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਅਸੀਂ ਲਾਹੇਵੰਦ ਨਹੀਂ ਹੋ ਰਹੇ ਬਾਣੀ ਦੇ, ਪੜ੍ਹ ਵੀ ਰਹੇ ਹਾਂ, ਸੁਣ ਵੀ ਰਹੇ ਹਾਂ। ਲਾਹੇਵੰਦ ਉਦੋਂ ਹੋਵਾਂਗੇ ਜਦੋਂ ਮੰਨਾਂਗੇ ਕਿ ਰੱਬ ਇੱਕ ਹੈ। ਕਦੇ ਧਰਮ ਦੇ ਨਾਂ ਤੇ ਦੰਗੇ ਫਸਾਦ ਨਹੀਂ ਹੋ ਸਕਦੇ, ਕਤਲੋ ਗਾਰਤ ਨਹੀਂ ਹੋ ਸਕਦੀ, ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ, ਧਰਮ ਦੇ ਨਾਂ ਤੇ ਜਹਾਦ ਨਹੀਂ ਖੜੇ ਹੋ ਸਕਦੇ। ਦੂਸਰਾ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਹੈ। ਇਹ ਰੱਬ ਨੂੰ ਮੰਨਣ ਵਾਲਿਆਂ ਦੀ ਫਿਰ ਅੱਗੋਂ ਇੱਕ ਅਗਿਆਨਤਾ ਦੇ ਉੱਤੇ ਬੜੀ ਵੱਡੀ ਚੋਟ ਹੈ। ਵਿੱਚ ਮੈਂ ਸਮਝਦਾ ਕਿ ਸਾਰਿਆਂ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਕਿ ਅਸੀਂ ਰੱਬ ਨੂੰ ਸਾਰੀਆਂ ਥਾਵਾਂ ਤੇ ਮੰਨੀਏ। ਜਿਸ ਦਿਨ ਇਹ ਅਹਿਸਾਸ ਸਾਡੇ ਅੰਦਰ ਆ ਗਿਆ ਫਿਰ ਕੋਈ ਥਾਂ ਐਸੀ ਨਹੀਂ ਬਚੇਗੀ ਜਿੱਥੇ ਅਸੀਂ ਧਰਮ ਕਰ ਸਕੀਏ। ਜਿਹੜੀਆਂ ਚੀਜ਼ਾਂ ਜਾਂ ਜਿਹੜੇ ਨਿਯਮ ਜਾਂ ਜਿਹੜੇ ਅਸੂਲ ਜਾਂ ਜਿਹੜੇ ਪ੍ਰਿੰਸੀਪਲ ਜਾਂ ਜਿਹੜੀਆਂ ਅਸੀਂ ਕੁਝ ਨਿਯਮਾਵਲੀਆਂ ਨਿਰਧਾਰਿਤ ਕੀਤੀਆਂ ਨੇ, ਜਿਵੇਂ ਗੁਰਦੁਆਰਾ ਸਾਹਿਬ ਹੈ ਕਿ ਇੱਥੇ ਤੁਸੀਂ ਨੰਗੇ ਸਿਰ ਨਹੀਂ ਫਿਰਨਾ, ਇੱਥੇ ਨਸ਼ੇ ਦਾ ਸੇਵਨ ਨਹੀਂ ਕਰਨਾ, ਇੱਥੇ ਝੂਠ ਨਹੀਂ ਬੋਲਣਾ, ਇੱਥੇ ਚੋਰੀ ਨਹੀਂ ਕਰਨੀ, ਤੁਸੀਂ ਕਿਤੇ ਵੀ ਨਹੀਂ ਕਰ ਪਾਓਗੇ। ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਰੱਬ ਗੁਰਦੁਆਰੇ ਵਿੱਚ ਜਦੋਂ ਮੈਂ ਗਿਆ ਤੇ ਉੱਥੇ ਸੀ, ਉਹੀ ਰੱਬ ਇੱਥੇ ਹੈ। ਜਿਸ ਦਿਨ ਸਾਈਂ ਭੀਖਣ ਸ਼ਾਹ ਨੇ ਸਵੇਰੇ ਉੱਠ ਕੇ ਮਹਿਸੂਸ ਕੀਤਾ ਕਿ ਅੱਜ ਅੱਲਾ ਦੇ ਨੂਰ ਦਾ ਪ੍ਰਕਾਸ਼ ਇੱਧਰ ਹੋਇਆ ਹੈ ਪੂਰਬ ਵੱਲ, ਤੁਸੀਂ ਵੇਖੋ ਕਿ ਉਹਨਾਂ ਨੇ ਨਮਾਜ਼ ਉੱਧਰ ਨੂੰ ਮੂੰਹ ਕਰਕੇ ਪੜ੍ਹੀ। ਹਾਲਾਂਕਿ ਮੁਰੀਦਾਂ ਨੇ, ਸੇਵਕਾਂ ਨੇ, ਚੇਲਿਆਂ ਨੇ ਆਖਿਆ ਹੈ ਸਾਈਂ ਜੀ ਇਹ ਕੀ ਕੀਤਾ ਜੇ, ਨਮਾਜ਼ ਤੁਸੀਂ ਪੜ੍ਹੀ ਮੋਮਨਾ ਵਾਲੀ ਤੇ ਸਜਦੇ ਤੁਸੀਂ ਅੱਜ ਕੀਤੇ ਕਾਫਰਾਂ ਵਾਲੇ, ਕਿਉਂਕਿ ਚੜ੍ਹਦੇ ਸੂਰਜ ਵਾਲੇ ਪਾਸੇ ਸਵੇਰੇ ਉੱਠ ਕੇ ਇੱਕ ਹਿੰਦੂ ਮੱਥਾ ਟੇਕਦਾ, ਸੂਰਜ ਦੀ ਪੂਜਾ ਕਰਦਾ ਤੇ ਸੂਰਜ ਦੇ ਨੂੰ ਪਾਣੀ ਵੀ ਦਿੰਦਾ ਤੇ ਵਿਸ਼ਵਾਸ ਵੀ ਕਰਦਾ ਵੀ ਇਹ ਪਾਣੀ ਮੇਰੇ ਪਿੱਤਰ ਲੋਕ ਵਿੱਚ ਜਾਏਗਾ। ਜਿਵੇਂ ਅਸੀਂ ਆਪਣੀ ਜ਼ਮੀਨ ਸਮਝਦੇ ਨੇ ਵੀ ਇੱਕ ਨੇੜੇ ਵਾਲਾ ਖੇਤ ਹੈ ਇੱਕ ਦੂਰ ਵਾਲਾ ਖੇਤ ਹੈ, ਇਵੇਂ ਕਸੀ ਇਹ ਵੀ ਮੰਨਿਆ ਵੀ ਇਹ ਦੇਸ਼ ਸਾਡਾ ਹੈ ਤੇ ਇੱਕ ਹੋਰ ਦੇਸ਼ ਹੈ ਪਿੱਤਰ ਦੇਸ਼ ਹੈ, ਉੱਥੇ ਸਾਡੇ ਬਜ਼ੁਰਗ ਰਹਿੰਦੇ ਨੇ, ਜਿੰਨੇ ਸਾਡੇ ਵੱਡੇ ਵਡੇਰੇ ਮਰੇ ਨੇ ਉਹ ਉੱਥੇ, ਉਹਨਾਂ ਦੀਆਂ ਕੋਠੀਆਂ ਨੇ ਉੱਥੇ, ਬੰਗਲੇ ਨੇ ਉਹਨਾਂ ਦੇ ਉੱਥੇ, ਉਹਨਾਂ ਦੇ ਫਲੈਟ ਬਣੇ ਹੋਏ ਨੇ, ਕਲੋਨੀ ਉੱਥੇ ਉਹਨਾਂ ਦੀ, ਉਹਨੂੰ ਪਿੱਤਰ ਲੋਕ ਕਹਿੰਦੇ ਨੇ ਵੀ ਇਹ ਪਾਣੀ ਸਾਡਾ ਉੱਥੇ ਪਹੁੰਚੇਗਾ। ਹੁਣ ਮਰੀਦਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਵੀ ਸਾਈਂ ਜੀ ਇਹ ਕੀ, ਵੀ ਨਮਾਜ਼ ਤੁਸੀਂ ਮੋਮਣਾ ਵਾਲੀ ਪੜ੍ਹੀ ਹੈ, ਸਜਦੇ ਤੁਸੀਂ ਕਾਫਰਾਂ ਵਾਲੇ ਕੀਤੇ ਨੇ, ਪੱਛਮ ਵਾਲੇ ਪਾਸੇ ਮੂੰਹ ਕਰਕੇ ਸਜਦੇ ਕਰਨੇ ਸੀ, ਮੱਥੇ ਟੇਕਣੇ ਸੀ, ਮੱਥੇ ਅੱਜ ਤੁਸੀਂ ਪੂਰਬ ਵਾਲੇ ਪਾਸੇ ਮੂੰਹ ਕਰਕੇ ਟੇਕੇ ਨੇ। ਤੋ ਸਾਈਂ ਨੇ ਕਿਹਾ ਸੀ ਵੀ ਕੇਵਲ ਮੈਂ ਮੱਥੇ ਹੀ ਨਹੀਂ ਟੇਕੇ, ਮੈਂ ਤੇ ਉਹਦੇ ਦੀਦਾਰ ਕਰਨ ਵੀ ਚੱਲਿਆ, ਤੁਸੀਂ ਚੱਲਣਾ ਤੇ ਆ ਜਾਓ। ਹੁਣ ਇਹ ਕੀ ਇਹ ਅਹਿਸਾਸ ਹੈ ਕਿ ਰੱਬ ਕਿੱਥੇ ਹੈ, ਰੱਬ ਕਿਹੜੇ ਪਾਸੇ ਹੈ। ਤੀਸਰਾ ਹੈ ਕਿ ਗੁਰਪ੍ਰਸਾਦ। ਜਿਸ ਦਿਨ ਇਹ ਦੋ ਗੱਲਾਂ ਸਮਝ ਆ ਗਈਆਂ, ਵੇਖੋ ਬੰਦੇ ਦੀ ਇੱਕ ਉਹਦੀ ਗੁਣਵੰਤਾ ਕਹਿ ਲਓ, ਉਹਦੀ ਕਮਜ਼ੋਰੀ ਕਹਿ ਲਓ, ਉਹਦੀ ਫਿਤਰਤ ਕਹਿ ਲਓ, ਉਹਦਾ ਸੁਭਾਅ ਕਹਿ ਲਓ, ਉਹਦੀ ਮੁੱਢ ਕਦੀਮੀ ਆਦਤ ਕਹਿ ਲਓ, ਕਿ ਜੇ ਤੁਸੀਂ ਉਹਦੇ ਕੋਲ ਬੈਠ ਕੇ ਕੋਈ ਗੁਣਾਨਵਾਦ ਕਰੋਗੇ ਤੇ ਉਹਦੇ ਅੰਦਰ ਇੱਕ ਉਤਸੁਕਤਾ ਉਸਨੂੰ ਵੇਖਣ ਦੀ, ਪਾਉਣ ਦੀ, ਪ੍ਰਾਪਤ ਕਰਨ ਦੀ ਜ਼ਰੂਰ ਜਾਗੇਗੀ। ਮੈਂ ਇਸ ਵਿਸ਼ੇ ਤੋਂ ਥੋੜ੍ਹੀ ਜਿਹੀ ਹਟ ਕੇ ਗੱਲ ਕਰਨ ਲੱਗਿਆ ਕਿ ਅੱਜ ਅਸੀਂ ਕਹਿੰਦੇ ਜੀ ਬੱਚੇ ਇੱਥੇ ਨਹੀਂ ਰਹਿਣਾ ਚਾਹੁੰਦੇ, ਵਿਦੇਸ਼ ਜਾਣਾ ਚਾਹੁੰਦੇ ਆ, ਤੇ ਮੈਨੂੰ ਦੱਸੋ ਵੀ ਤੁਸੀਂ ਇੱਥੇ ਰਹਿਣ ਦੀ ਕੋਈ ਚੰਗੀ ਗੱਲ ਕਦੇ ਬੱਚਿਆਂ ਨੂੰ ਕੀਤੀ ਹੈ? ਆਪਾਂ ਜਦੋਂ ਬਹਿੰਦੇ ਉਦੋਂ ਵਿਦੇਸ਼ ਦੇ ਗੁਣ ਗਾਉਂਦੇ, ਉੱਥੋਂ ਦੀਆਂ ਘੋੜੀਆਂ ਗਾਉਂਦੇ ਆ, ਤੇ ਬੱਚਾ ਕਹਿੰਦਾ ਫਿਰ ਬਾਪੂ ਜ਼ਮੀਨ ਵਿੱਚ ਵੱਟ ਮੈਨੂੰ ਕੱਲ ਫਿਰ। ਇਸ ਤੋਂ ਉਲਟ ਵਿਦੇਸ਼ਾਂ ਵਿੱਚ ਜਾਈਦਾ, ਗਿਆਨੀ ਜੀ ਬੱਚੇ ਤੇ ਇੰਡੀਆ ਜਾਣਾ ਹੀ ਨਹੀਂ ਚਾਹੁੰਦੇ। ਮੈਂ ਕਿਹਾ ਕਦੇ ਕੋਈ ਇੰਡੀਆ ਦੀ ਚੰਗੀ ਗੱਲ ਉਹਨਾਂ ਨੂੰ ਦੱਸੀ ਹੈ? ਉੱਥੇ ਮੱਖੀਆਂ ਬੜੀਆਂ ਨੇ, ਉੱਥੇ ਮੱਛਰ ਬੜਾ ਹੈ, ਉੱਥੇ ਡਸਟ ਬੜੀ ਹੈ, ਉੱਥੇ ਲਾਲ ਆਰਡਰ ਬੜਾ ਮਾੜਾ ਹੈ, ਉੱਥੇ ਕਾਨੂੰਨ ਵਿਵਸਥਾ ਬੜੀ ਮਾੜੀ ਹੈ। ਤੇ ਮੈਂ ਕਿਹਾ ਇੰਡੇ ਨਰਕ 'ਚ ਬੱਚੇ ਤੁਹਾਡੇ ਕੀ, ਤੁਹਾਡੇ ਨੌਕਰ ਵੀ ਨਾ ਜਾਣ। ਐਡੇ ਮਾੜੇ ਮੁਲਕ 'ਚ ਜਿਹਦੀ ਇੰਨਾ ਗੁਣਾਨਵਾਦ ਤੁਸੀਂ ਕੀਤਾ ਹੈ ਵੀ ਅਤ ਗੰਦਾ ਮੁਲਕ ਹੈ, ਉੱਥੇ ਕੋਈ ਕਿਹਾ ਜਾਏਗਾ? ਤੇ ਜਦੋਂ ਤੁਸੀਂ ਉੱਥੇ ਬੱਚਿਆਂ ਨੂੰ ਬੈਠ ਕੇ ਦੱਸਦੇ ਹੋ ਵੀ ਉੱਥੇ ਹਰਿਮੰਦਰ ਸਾਹਿਬ ਹੈ, ਗੁਰੂ ਰਾਮਦਾਸ ਪਿਤਾ ਜੀ ਦਾ ਘਰ ਹੈ, ਉੱਥੇ ਸਾਡੇ ਤਖਤ ਨੇ, ਉੱਥੇ ਸਾਡੇ ਇਤਿਹਾਸਕ ਗੁਰਦੁਆਰੇ ਨੇ, ਫਿਰ ਉਹੀ ਬੱਚੇ ਤੁਹਾਨੂੰ ਕਹਿੰਦੇ ਨੇ ਵੀ ਬਾਬਾ ਉੱਥੇ ਆਪਾਂ ਕਦੋਂ ਜਾਵਾਂਗੇ, ਉਹ ਟ੍ਰਿਪ ਕਦੋਂ ਬਣਾਓਗੇ ਤੁਸੀਂ, ਫਿਰ ਨੈਕਸਟ ਈਅਰ ਆਪਾਂ ਉੱਥੇ ਚੱਲੀਏ? ਹੁਣ ਇਹ ਤੁਹਾਡੇ 'ਤੇ ਨਿਰਭਰ ਕਰਦਾ। ਜਦੋਂ ਤੁਸੀਂ ਰੱਬ ਦੀਆਂ ਗੱਲਾਂ ਕਰੋਗੇ ਤੇ ਰੱਬ ਨੂੰ ਪਾਉਣ ਦੀ ਤੁਹਾਡੇ ਅੰਦਰ ਉਤਸੁਕਤਾ ਵੀ ਆਏਗੀ। ਹੁਣ ਸਾਡੇ ਘਰਾਂ 'ਚ ਗੱਲਾਂ ਕੀ ਆਉਂਦੀਆਂ ਨੇ, ਅਮਕੇ ਬਾਬਾ ਜੀ, ਉਹ ਤਾਂ ਜੀ ਖੰਭ ਲਾਉਂਦੇ ਨੇ ਤੇ ਬਸ, ਫਿਰ ਕੀ ਕਾਰੋਬਾਰ ਵੀ ਉੱਡਣ ਲੱਗ ਜਾਂਦਾ, ਘਰ ਵੀ ਉੱਡਣ ਲੱਗ ਜਾਂਦਾ, ਉਹ ਫਿਰ ਘਰ ਦੇ ਕੀ ਸਾਰੇ ਕਹਿੰਦੇ ਉਹ ਬਾਬੇ ਕੋਲ ਹੀ ਲੈ ਚੱਲੋ। ਰੱਬ ਦੀ ਗੱਲ ਕਰੋਗੇ ਤੇ ਰੱਬ ਨੂੰ ਪਾਉਣ ਦੀ, ਰੱਬ ਨੂੰ ਮਿਲਣ ਦੀ ਸਾਡੇ ਅੰਦਰ ਇੱਕ ਉਤਸੁਕਤਾ ਪੈਦਾ ਹੋਵੇਗੀ। ਇਹੀ ਸ਼ਬਦ ਹੈ ਜੈਸਾ ਸਤਿਗੁਰ ਸੁਣੀ ਦਾ। ਗੁਰਬਾਣੀ ਦੇ ਵਿੱਚ ਬੈਠ ਕੇ ਸਤਿਗੁਰੂ ਨੂੰ ਸੁਣਿਆ, ਕਿ ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ 33 ਕਰੋੜ ਦੇਵੀ ਦੇਵਤਿਆਂ ਵਿੱਚੋਂ ਇੱਕ ਵੀ ਨਹੀਂ ਹੈ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਤੇ ਫਿਰ ਜਿਹਨੂੰ ਨਹੀਂ ਵੀ ਪੋਚਾ ਮਾਰਨਾ ਆਉਂਦਾ, ਜਿਹਨੂੰ ਨਹੀਂ ਵੀ ਫਰਸ਼ ਧੋਣਾ ਆਉਂਦਾ, ਜਿਹਨੂੰ ਨਹੀਂ ਵੀ ਭਾਂਡੇ ਮਾਂਜਣੇ ਆਉਂਦੇ, ਜਿਹਨੂੰ ਨਹੀਂ ਵੀ ਝਾੜੂ ਮਾਰਨਾ ਆਉਂਦਾ, ਜਾਂ ਜਿਹਦੇ ਘਰ ਵਿੱਚ ਕਦੇ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੈ, ਉਹ ਵੀ ਆ ਕੇ ਗੁਰਦੁਆਰੇ ਪੋਚਾ ਚੁੱਕ ਲੈਂਦਾ, ਕਿਉਂਕਿ ਉਹਨੂੰ ਸੁਣਿਆ ਕਿ ਜਿਸ ਮਸਤਕ ਭਾਗ ਸੋ ਲਾਗਾ ਸੇਵ। ਹੁਣ ਸੁਣੇ ਦੀਆਂ ਸਾਡੇ ਵਿੱਚ 4 ਪੌੜੀਆਂ ਨੇ ਜਿਹੜੀਆਂ ਸਤਿਗੁਰੂ ਨੇ ਸਾਨੂੰ ਜਪਜੀ ਸਾਹਿਬ ਦੇ ਵਿੱਚ ਦੱਸੀਆਂ ਨੇ। ਪੌੜੀਆਂ ਗਿਣਤੀ ਵੀ ਹੈ ਤੇ ਪੌੜੀਆਂ ਇੱਕ ਅਵਸਥਾ ਵੀ ਹੈ, ਇੱਕ ਪੱਧਤੀ ਵੀ ਹੈ। ਹੁਣ ਜਿਨ੍ਹਾਂ ਨੇ ਰੱਬ ਦਾ ਗੁਣਾਨਵਾਦ ਕੀਤਾ, ਪਤਾ ਲੱਗਾ ਰੱਬ ਇੱਕ ਹੈ, ਰੱਬ ਸਾਰੀਆਂ ਥਾਵਾਂ ਤੇ ਹੈ, ਉਸਨੂੰ ਵੇਖਣ ਮਿਲਣ ਦੀ ਉਤਸੁਕਤਾ ਸਾਡੇ ਮਨ ਵਿੱਚ ਪੈਦਾ ਹੋਣੀ ਇਹ ਸੁਭਾਵਿਕ ਹੈ। ਵੇਖੋ ਜਿਹੜੇ ਲੋਕਾਂ ਨੇ ਧਾਰਮਿਕ ਗੀਤ ਵੀ ਗਾਏ ਨੇ ਉਹ ਵੀ ਇਹੋ ਕਹਿੰਦੇ ਨੇ, ਮੈਂ ਸ਼ੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਮੈਂ ਸ਼ੋਭਾ ਸੁਣੀ ਸੀ, ਮਹਿਮਾ ਸੁਣੀ ਸੀ, ਮੈਂ ਵਡਿਆਈ ਸੁਣੀ ਸੀ। ਅੱਜ ਸਭ ਤੋਂ ਪਹਿਲੀ ਮੈਂ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਕਿ ਤੁਸੀਂ ਪੋਜ਼ਿਟਿਵ ਸੋਚਣਾ ਸ਼ੁਰੂ ਕਰੋ ਤੇ ਜ਼ਿੰਦਗੀ 'ਚ ਕੰਮ ਵੀ ਪੋਜ਼ਿਟਿਵ ਕਰੋ, ਕਦੇ ਵੀ ਨੈਗੇਟਿਵ ਨਾ ਸੋਚੋ ਨਾ ਕਰੋ। ਢਹਿੰਦੀ ਕਲਾ ਵਾਲਾ ਜਿਹੜਾ ਸੁਭਾਅ ਹੈ ਇਸ ਨੂੰ ਖਤਮ ਕਰੋ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਚੜ੍ਹਦੀ ਕਲਾ ਦੇ ਪ੍ਰਤੀ ਸੋਚਣਾ ਹੈ ਔਰ ਹਮੇਸ਼ਾ ਆਪਣੇ ਮਨ ਦੀ ਅਵਸਥਾ ਨੂੰ ਉਸ ਤਰ੍ਹਾਂ ਦਾ ਬਣਾ ਕੇ ਰੱਖਣਾ ਹੈ, ਕਿਉਂਕਿ ਜਿਸ ਤਰ੍ਹਾਂ ਦੀ ਅਸੀਂ ਇਹ ਹੁਣ ਅਸੀਂ ਆਪਣੀ ਉਹ ਬਿਰਤੀ ਬਣਾ ਰਹੇ ਹਾਂ, ਇਹਦਾ ਸਾਨੂੰ ਖੁਦ ਨੂੰ ਵੀ ਕੋਈ ਲਾਭ ਨਹੀਂ ਹੈ, ਸਾਨੂੰ ਆਪਣੇ ਆਪ ਨੂੰ ਵੀ ਇਹਦਾ ਕੋਈ ਲਾਭ ਨਹੀਂ। ਅੱਜ ਵੀ ਤੁਸੀਂ ਵੇਖੋ ਇਸ ਕੋਰੋਨੇ ਦੇ ਇੰਨੇ ਪ੍ਰਕੋਪ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਵੱਡੀ ਹੈ ਕਿ ਕੀ ਤੁਹਾਡੀ ਆਪਣੀ ਹਿੰਮਤ ਕੀ ਕਹਿੰਦੀ ਹੈ, ਤੁਹਾਡਾ ਆਪਣਾ ਮਨੋਬਲ ਕੀ ਕਹਿੰਦਾ, ਤੁਹਾਡੇ ਆਪਣੇ ਮਨ ਦੀ ਅਵਸਥਾ ਕੀ ਕਹਿੰਦੀ ਹੈ। ਜੇ ਤੁਸੀਂ ਤਗੜੇ ਹੋ ਤੇ ਬਿਮਾਰੀ ਤੁਹਾਡੇ ਲਈ ਕੁਝ ਵੀ ਨਹੀਂ ਹੈਗੀ, ਜੇ ਤੁਸੀਂ ਮਨ ਕਰਕੇ ਕਮਜ਼ੋਰ ਹੋ ਗਏ ਹੋ ਤੇ ਬਿਮਾਰੀ ਤੇ ਪਹਿਲਾਂ ਹੀ ਮਾੜੀ ਹੈ, ਤੇ ਮਾੜੀ ਚੀਜ਼ ਮਾੜੇ ਬੰਦੇ ਤੇ ਭਾਈ ਛੇਤੀ ਲਾਗੂ ਹੁੰਦੀ ਹੈ, ਚੀਜ਼ ਜਿੰਨੀ ਮਰਜ਼ੀ ਮਾੜੀ ਹੋਵੇ ਤਗੜੇ ਬੰਦੇ ਦੇ ਨੇੜੇ ਨਹੀਂ ਜੇ ਆਉਂਦੀ,
ਕਿ ਬਿਮਾਰੀ ਹੋਵੇ ਜਾਂ ਬੰਦਾ ਹੋਵੇ, ਜਿੰਨਾ ਮਰਜ਼ੀ ਮਾੜਾ ਬੰਦਾ ਹੋਵੇ, ਜੇ ਬੰਦਾ ਅੱਗੋਂ ਤਕੜਾ ਹੋਵੇ ਤੇ ਨੇੜੇ ਨਹੀਂ ਆਉਂਦਾ। ਇਹ ਮਾਨਸਿਕ ਜਿਹੜੀ ਅਵਸਥਾ ਹੈ, ਕਿਉਂਕਿ ਇੱਥੇ ਜਿੱਥੇ ਅਸੀਂ ਬੈਠੇ ਹਾਂ ਨਾ, ਇੱਥੇ ਤਿੱਥੇ ਘੜੀ ਹੈ ਸੋਤ ਮਤ ਮਨ ਬੁੱਧ। ਹੁਣ ਸਾਨੂੰ ਇਹ ਗੱਲ ਪਤਾ ਨਹੀਂ ਕਿੰਨੇ ਕਦੋਂ ਕਿਵੇਂ ਪੜ੍ਹਾਈ ਹੈ ਕਿ ਅਸੀਂ ਮੱਥਾ ਟੇਕਣ ਲਈ ਵੀ ਅਸੀਂ ਇਹ ਬੰਨ ਹੀ ਲਿਆ ਕਿ ਬਿਨਾਂ ਪੈਸਿਆਂ ਤੋਂ ਬਿਨਾਂ ਕਿਸੇ ਵਸਤੂ ਪਦਾਰਥ ਤੋਂ ਮੱਥਾ ਨਹੀਂ ਟੇਕਿਆ ਜਾ ਸਕਦਾ। ਵੇਖੋ, ਅਗਰ ਵਾਹਿਗੁਰੂ ਨੇ ਤੁਹਾਨੂੰ ਦਿੱਤਾ ਹੈ ਤੇ ਉਹਦੇ ਦਿੱਤੇ ਵਿੱਚੋਂ ਹੀ ਤੁਸੀਂ ਰੱਖ ਕੇ ਮੱਥਾ ਟੇਕਣਾ ਹੈ, ਜ਼ਰੂਰ ਟੇਕਣਾ ਚਾਹੀਦਾ। ਉਹਦੇ ਦਿੱਤੇ ਵਿੱਚੋਂ ਭੇਟਾ ਜ਼ਰੂਰ ਰੱਖਣੀ ਚਾਹੀਦੀ ਹੈ। ਪਰ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ, ਪਰ ਕੀ ਮੱਥਾ ਨਹੀਂ ਟੇਕਿਆ ਜਾ ਸਕਦਾ? ਮੱਥਾ ਟੇਕਿਆ ਜਾ ਸਕਦਾ। ਉਸ ਪ੍ਰਭੂ ਪਰਮਾਤਮਾ ਨੂੰ ਇਹਨਾਂ ਸਾਡੀਆਂ ਚੀਜ਼ਾਂ ਦੀ ਕੋਈ ਭੁੱਖ ਨਹੀਂ ਹੈ। ਹੁਣ ਇਸ ਚੀਜ਼ਾਂ ਨਾਲ ਮੱਥਾ ਟੇਕਣ ਦੇ ਕਈ ਭੁਲੇਖੇ ਪੈਦਾ ਹੋ ਗਏ। ਇੱਦਾਂ ਲੱਗਿਆ ਵੀ ਜਿਹਨੇ ਬਹੁਤਾ ਟੇਕਿਆ ਹੈ ਉਹ ਬਹੁਤਾ ਨੇੜੇ ਹੋ ਗਿਆ, ਜਿਹੜਾ ਜਿਹਨੇ ਥੋੜ੍ਹਾ ਟੇਕਿਆ ਉਹ ਪਿੱਛੇ ਰਹਿ ਗਿਆ। ਪਰ ਅਸੀਂ ਕਥਾ ਸੁਣੀਆਂ ਨੇ ਕਿ ਇੱਕ ਮਾਤਾ ਕੀਰਤਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੀ ਹੈ, ਪਰ ਜਦੋਂ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਠਾਠ ਵੇਖਦੀ ਹੈ, ਸੁੰਦਰਤਾ ਵੇਖਦੀ ਹੈ, ਉੱਥੋਂ ਦਾ ਵਰਤਾਰਾ ਰੱਖ ਰਖਾਅ ਵੇਖਦੀ ਹੈ, ਤਾਂ ਫਿਰ ਕਦੇ ਆਪਣਾ ਪੌਣਾ ਵੇਖਦੀ ਹੈ ਤੇ ਕਦੇ ਪੌਣੇ 'ਚ ਬੰਧੀ ਰੋਟੀ ਵੇਖਦੀ ਹੈ। ਤੇ ਅਖੀਰ ਬਾਹਰ ਜਾ ਕੇ ਤੇ ਖੜੀ ਹੋ ਜਾਂਦੀ ਹੈ। ਤੇ ਜਦੋਂ ਗੁਰੂ ਸਾਹਿਬ ਘੋੜੇ ਤੇ ਚੜ੍ਹ ਕੇ ਤੁਰੇ ਤੇ ਘੋੜਾ ਉਸ ਮਾਤਾ ਕੋਲ ਰੋਕ ਕੇ ਕਹਿੰਦੇ, ਲਿਆ ਮਾਤਾ ਭੁੱਖ ਲੱਗੀ, ਪ੍ਰਸ਼ਾਦਾ ਤੂੰ ਲੈ ਕੇ ਆਈ ਹੈ, ਲਿਆ। ਅਸੀਂ ਉਸ ਗੁਰੂ ਦੇ ਸਿੱਖ ਹਾਂ। ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਪਦਾਰਥਾਂ ਦਾ ਭੁੱਖਾ ਨਹੀਂ ਸੀ। ਸਾਨੂੰ ਇਹਨੂੰ ਬਹੁਤਾ ਅੱਗੇ ਰੱਖ ਕੇ ਨਹੀਂ ਚੱਲਣਾ ਚਾਹੀਦਾ, ਇਸ ਪ੍ਰਭਾਵ ਨੂੰ ਜ਼ਿਆਦਾ ਜਿਹੜਾ ਹੈ ਉਹ ਲਾਗੂ ਨਹੀਂ ਕਰਨਾ ਚਾਹੀਦਾ। ਔਰ ਇਹੀ ਗੱਲ ਸਾਡੇ ਉਲਟੀ ਵੀ ਸਾਡੇ ਹਿੱਸੇ ਵਿੱਚ ਆਈ ਹੈ। ਅਸੀਂ ਗੁਰਦੁਆਰੇ ਵੀ ਆਉਂਦੇ ਹਾਂ ਤੇ ਅਸੀਂ ਉਹਨੂੰ ਕਿਸੇ ਸਥੂਲ ਰੂਪ ਦੇ ਵਿੱਚ ਹੀ ਚਾਹੁੰਦੇ ਹਾਂ। ਵੀ ਜਿਵੇਂ ਅਸੀਂ ਗੁਰੂ ਕੋਲ ਪੁੱਤਰ ਵੀ ਮੰਗਣਾ ਹੈ ਤੇ ਸਾਨੂੰ ਏਦਾਂ ਲੱਗਦਾ ਵੀ ਜੇ ਦੋ ਸੇਬ ਨਾ ਝੋਲੀ ਪਵਾਏ ਤੇ ਦੋ ਕਾਕੇ ਤੇ ਨਹੀਂ ਹੋ ਸਕਦੇ। ਜੇ ਬਾਬਾ ਜੀ ਨੇ ਦੋ ਸੰਤਰੇ ਜਾਂ ਦੋ ਫਲ ਜਾਂ ਦੋ ਕੇਲੇ ਨਾ ਝੋਲੀ ਚ ਪਾਏ ਤੇ ਦੋ ਕਾਕੇ ਕਿੱਥੋਂ ਆ ਜਾਣਗੇ? ਐਵੇਂ ਕਹਿਣ ਗਿਆਨੀ ਜੀ ਅਰਦਾਸ ਕਰਕੇ ਵੀ ਮਹਾਰਾਜ ਨੂੰ ਬੇਨਤੀ ਕਰ ਦਿੱਤੀ ਹੈ, ਤਾਂ ਸਾਨੂੰ ਖੁਦ ਨੂੰ ਤਸੱਲੀ ਜੀ ਨਹੀਂ ਹੁੰਦੀ। ਇਸੇ ਕਰਕੇ ਭਾਵੇਂ ਅਗਲਾ ਸਵਾਹ ਦੀ ਪੂੜੀ ਬੰਨ੍ਹ ਕੇ ਦੇ ਦੇਵੇ ਉਹ ਠੀਕ ਹੈ, ਵੀ ਚਲੋ ਕੁਛ ਨਹੀਂ ਦਿੱਤਾ ਉਹਨੇ। ਇਹ ਜਿਹੜਾ ਪ੍ਰਭਾਵ ਇਹਦੇ ਤੋਂ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ। ਜਿਸ ਘਰ ਵਿੱਚ ਤੁਸੀਂ ਬੈਠੇ, ਸਮਝ ਲੈਣਾ ਕਿ ਇਸ ਘਰ ਦੀ ਮਰਿਆਦਾ ਇਹ ਹੈ ਕਿ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ। ਤੁਹਾਡੇ ਗੁਰੂ ਨੇ ਨਦਰ ਨਾਲ ਨਵਾਜੇ ਨੇ, ਸਮਾਨ ਦੇ ਕੇ ਸੰਸਾਰ ਦੇ ਲੋਕ ਨਹੀਂ ਨਵਾਜੇ। ਜਿਹਦੇ ਵੱਲ ਸਤਿਗੁਰੂ ਦੀ ਨਦਰ ਸਵੱਲੀ ਹੋਈ ਹੈ ਉਹਦੇ ਬਾਰੇ ਨਿਆਰੇ ਹੋ ਗਏ, ਇਹ ਉਹਦੀ ਬਖਸ਼ਿਸ਼ ਹੈ। ਕਿਰਪਾ ਕਠਾਕ ਅਵਲੋਕਣ ਕੀਨੋ ਦਾਸ ਕਾ ਦੁੱਖ ਵਿਦਾਰਿਓ। ਇਹ ਨਵੀਂ ਚੀਜ਼ ਉੜ ਕੇ ਹੱਥ ਫੇਰੋ ਜੀ ਉੱਤੇ ਤੇ ਫਿਰ ਦੁੱਖ ਹਟੇਗਾ, ਕਿਉਂਕਿ ਸਾਨੂੰ ਤਸੱਲੀ ਜੀ ਨਹੀਂ ਹੁੰਦੀ। ਗੁਰੂ ਨੇ ਤਾਂ ਜਿਸ ਮਨੁੱਖ ਵੱਲ ਕਿਰਪਾ ਕਰਕੇ ਇੱਕ ਵਾਰੀ ਕਟਾਕਸ਼ ਰੂਪ ਵਿੱਚ ਅਵਲੋਕਨ ਕੀਤਾ, ਵੇਖਣਾ ਕੀਤਾ, ਸਭ ਦੁੱਖ ਕੱਟੇ ਗਏ। ਇਹੋ ਜਿਹਾ ਪਰਮਾਤਮਾ ਗੁਰੂ ਤੋਂ ਬਗੈਰ ਮਿਲ ਨਹੀਂ ਸਕਦਾ। ਗੁਰੂ ਤੋਂ ਬਿਨਾਂ ਇਹੋ ਜਿਹੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਹੜਾ ਇੱਕ ਹੈ, ਜਿਹੜਾ ਸਾਰੀਆਂ ਥਾਵਾਂ ਤੇ ਹੈ। ਤੇ ਜੇ ਉਸ ਰੱਬ ਨੂੰ ਪਾਉਣਾ ਹੈ ਤੇ ਫਿਰ ਭਾਈ ਤੁਹਾਨੂੰ ਇਕੱਲਾ ਗੁਰੂ ਨਹੀਂ ਚਾਹੀਦਾ, ਗੁਰੂ ਦੀ ਕਿਰਪਾ ਵੀ ਚਾਹੀਦੀ ਹੈ। ਇਕੱਲਾ ਗੁਰੂ ਨਹੀਂ ਚਾਹੀਦਾ, ਇਕੱਲਾ ਗੁਰੂ ਤੇ ਕਈ ਲੈ ਗਏ ਨੇ ਆਪਣੇ ਘਰ ਚ, ਬੜੇ ਲੋਕ ਨੇ ਅੱਜ ਕੱਲ ਗੁਰੂ ਮੁੱਲ ਲੈ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਘਰ ਆਪਣੇ। ਮੈਂ ਇੱਕ ਘਰ ਵਿੱਚ ਗਿਆ, ਬੜੀ ਮਹਿੰਗੀ ਦਿੱਲੀ ਦੀ ਕਲੋਨੀ, ਉਹਨੂੰ ਜੋਰ ਬਾਗ ਕਹਿੰਦੇ ਨੇ। ਜੇ ਕੋਈ ਦਿੱਲੀ ਦੀ ਥੋੜੀ ਬਹੁਤੀ ਜਾਣਕਾਰੀ ਰੱਖਦਾ ਹੋਵੇ ਤਾਂ ਮੇਰਾ ਖਿਆਲ ਹੈ ਉਸ ਤੋਂ ਮਹਿੰਗੀ ਕਲੋਨੀ ਕੋਈ ਨਹੀਂ ਹੋਣੀ। ਤੇ ਬੜੀ ਵੱਡੀ ਕੋਠੀ, ਪਤਾ ਲੱਗਾ ਵੀ ਉਹ ਕਹਿੰਦੇ ਜੀ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈਗਾ। ਪਰ ਅਸੀਂ ਨਾ ਬਾਬਾ ਜੀ ਨੂੰ ਕਿਹਾ ਹੋਇਆ, ਬਾਬਾ ਜੀ ਮਤਲਬ ਗ੍ਰੰਥੀ ਸਿੰਘ ਨੂੰ, ਵੀ ਤੁਸੀਂ ਪਿੱਛੋਂ ਦੀ ਆਉਣਾ ਹੈ ਤੇ ਪਿੱਛੋਂ ਦੀ ਜਾਣਾ ਹੈ, ਮਤਲਬ ਤੂੰ ਪਾਠ ਕਰਨ ਆਇਆ ਵੀ ਸਾਡੇ ਮੱਥੇ ਨਾ ਲੱਗੀ। ਸਾਡੇ ਨੂੰ ਕਿਸੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਦੇ ਘਰ ਗ੍ਰੰਥੀ ਸਿੰਘ ਆਉਂਦਾ। ਮਤਲਬ ਗੁਰੂ ਵੀ ਰੱਖਣਾ ਹੈ। ਹੁਣ ਇੱਦਾਂ ਦੀ ਜਿਹੜੀ ਅਵਸਥਾ ਹੈ, ਤੁਸੀਂ ਕੀ ਸੋਚਦੇ ਵੀ ਆਪਾਂ ਗੁਰੂ ਵਾਲੇ ਨਹੀਂ, ਗੁਰੂ ਦੀ ਕਿਰਪਾ ਵਾਲੇ ਬਣਨਾ ਹੈ। ਔਰ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ ਇਹ ਨਿਸ਼ਾਨੀ ਜੇ, ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ। ਗੁਰੂ ਜਦੋਂ ਵੀ ਕਿਰਪਾ ਕਰਦਾ ਔਰ ਛੇਤੀ ਨਹੀਂ ਕਰਦਾ, ਉਹਦੀ ਕਿਰਪਾ ਦੀ ਇੱਕ ਬੜੀ ਲੰਬੀ ਇੱਕ ਜੁਗਤੀ ਹੈ। ਉਹ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਇਹ ਜ਼ਰੂਰੀ ਹੈ। ਜੋ ਸਾਸ ਵਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ, ਫਿਰ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਇਹ ਮਤ ਭੁਲੇਖੇ ਚ ਪੈਣਾ ਵੀ ਮੰਜੀ ਸਾਹਿਬ ਕਥਾ ਸੁਣ ਲਈ ਤੇ ਉਪਦੇਸ਼ ਮਿਲ ਗਿਆ, ਇਹ ਤਾਂ ਤਿਆਰੀ ਹੈ ਉਹਦੀ। ਤੁਸੀਂ ਵੇਖਿਆ ਕਿ ਜਿਹੜੇ ਅਥਲੀਟ ਹੁੰਦੇ ਨੇ, ਸਪੋਰਟਸ ਵਾਲੇ ਲੋਕ ਹੁੰਦੇ ਨੇ, ਪੂਰੀ ਪੂਰੀ ਉਮਰ ਗਰਾਊਂਡ ਚ ਲੰਘ ਜਾਂਦੀ ਉਹਨਾਂ ਦੀ। ਕਦੇ ਕਦੇ ਓਲੰਪਿਕ ਦਾ, ਕਦੇ ਕਦੇ ਏਸ਼ੀਅਨ ਗੇਮਾਂ ਦਾ, ਕਦੇ ਕਦੇ ਹੋਰ ਖੇਡਾਂ ਦਾ ਉਹਨਾਂ ਨੂੰ ਆਪਣੀ ਪਰਫੋਰਮੈਂਸ ਦਾ ਮੌਕਾ ਮਿਲਦਾ, ਫਿਰ ਵੀ ਨਹੀਂ ਪਤਾ ਵੀ ਉਹ ਜਿੱਤਦੇ ਨੇ ਕਿ ਨਹੀਂ ਜਿੱਤਦੇ, ਕਿਸੇ ਪੋਜੀਸ਼ਨ ਵਿੱਚ ਆਉਂਦੇ ਨੇ ਕਿ ਨਹੀਂ ਆਉਂਦੇ। ਇਹ ਜਿੱਥੇ ਅਸੀਂ ਬੈਠੇ ਹਾਂ ਨਾ, ਇਹ ਆਖਰੀ ਪੜਾਅ ਨਹੀਂ ਹੈ, ਇਹ ਤਿਆਰੀ ਦਾ ਅਸਥਾਨ ਹੈ। ਸਤ ਸੰਗਤ ਸਤਗੁਰ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾ। ਇਹ ਗੁਣ ਸਿੱਖਣ ਵਾਲੀ ਥਾਂ ਹੈ। ਜੇ ਆਪਾਂ ਕੀ ਉਹਨੂੰ ਵੀ ਬਸ ਇੱਥੇ ਆਏ ਤੇ ਝੋਲੀ ਭਰ ਗਈ ਤੇ ਚਲੇ ਗਏ, ਠੀਕ ਹੈ, ਕੁਛ ਨਾ ਕੁਛ ਲਾਭ ਤੇ ਹੈ ਹੀ ਹੈ ਭਾਈ। ਹਰ ਪਰਮਾਤਮਾ ਨੇ ਜਿਹੜੀ ਇਹ ਕਾਇਨਾਤ ਬਣਾਈ ਹੈ ਉਹਦੀਆਂ ਬੜੀਆਂ ਪਰਤਾਂ ਨੇ। ਇੱਕ ਤੇ ਹੈ ਹੀ ਹੈ ਕਿ ਆਪਾਂ ਇੱਥੇ ਬੈਠੇ ਹਾਂ ਤੇ ਲੱਖਾਂ ਕਰੋੜਾਂ ਬੁਰਾਈਆਂ ਤੋਂ ਬਚੇ ਹੋਏ ਇਸ ਵੇਲੇ। ਇਹ ਲਾਭ ਹੈ ਕਿ ਨਹੀਂ ਹੈ ਵੀ ਇੰਨਾ ਇੰਨਾ ਵਕਤ ਤੇ ਨਹੀਂ ਸਾਡਾ ਕਿਤੇ ਗਲਤੀ ਵਾਲੇ ਪਾਸੇ ਗਿਆ, ਇਹ ਸਮਾਂ ਤੇ ਸਾਡਾ ਬਚ ਗਿਆ ਨਾ। ਜਿਵੇਂ ਅਸੀਂ ਕਹਿੰਦੇ ਨੀ ਵੀ ਟਾਈਮ ਜਿਹੜਾ ਹੈ ਉਹਨੂੰ ਸੇਵ ਕਰਨਾ ਚਾਹੀਦਾ ਹੈ, ਇਹ ਸੇਵ ਹੋ ਰਿਹਾ ਹੈ ਕਿ ਅਸੀਂ ਬੁਰਾਈਆਂ ਤੋਂ ਬੜੀ ਦੂਰ ਆ। ਪਰ ਸਵਾਲ ਇਹ ਵੀ ਇਹਦੇ ਚੋਂ ਲੱਭਾ ਕੱਢਿਆ ਕੀ, ਪ੍ਰਾਪਤ ਕੀ ਹੋਇਆ, ਕਿ ਕੇਵਲ ਟਾਈਮ ਬਚਾਉਣ ਵਾਸਤੇ ਨਹੀਂ, ਇੱਥੇ ਬੈਠ ਕੇ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ। ਇੱਥੇ ਬੜੀਆਂ ਘਾੜਤਾਂ ਘੜੀਆਂ ਜਾਂਦੀਆਂ ਨੇ, ਪਰ ਇਹ ਸਾਰਾ ਕੁਝ ਗੁਰੂ ਦੀ ਕਿਰਪਾ ਨਾਲ ਹੋਏਗਾ। ਗੁਰਪ੍ਰਸਾਦ, ਅਸੀਂ ਪਹੁੰਚੇ ਕਿੱਥੇ ਆ, ਅਸੀਂ ਪਹੁੰਚੇ ਆ ਜਿਹਨੂੰ ਕਹਿੰਦੇ ਨੇ ਕੜਾਹ ਪ੍ਰਸ਼ਾਦ। ਬਜਾਲਗੀ ਅਸੀਂ ਗੁਰਦੁਆਰੇ ਕੜਾਹ ਪ੍ਰਸ਼ਾਦ ਤੋਂ ਬਗੈਰ ਆ ਜਾਈਏ ਵੀ ਬਾਬਾ ਭੋਗ ਪਾਹਾਂ ਤੋਂ ਵੀ ਦੇਖਦੇ ਅਸੀਂ ਘਰ ਜਾਈਏ। ਬਾਬੇ ਦੀ ਦੋ ਮਿੰਟ ਕਥਾ ਲੰਬੀ ਨਹੀਂ ਸਾਨੂੰ ਚੰਗੀ ਲੱਗਦੀ, ਦੋ ਮਿੰਟ ਦਾ ਸ਼ਬਦ ਲੰਬਾ ਕੀਤਾ ਨਹੀਂ ਚੰਗਾ ਲੱਗਦਾ ਵੀ ਹੁਣ ਕੜਾਹ ਪ੍ਰਸ਼ਾਦ ਤੋਂ ਬਿਨਾਂ ਹੀ ਚਲੇ ਜਾਈਏ ਭਲਾ, ਕਿਉਂਕਿ ਸਾਨੂੰ ਕੜਾਹ ਪ੍ਰਸ਼ਾਦ ਤਾਂ ਗੱਲ ਸਮਝ ਆ ਗਈ ਹੈ, ਉਹ ਕਰਾਉਣ ਤੱਕ ਵੀ ਲੈਣ ਤੱਕ ਵੀ, ਤੇ ਕਈ ਮੇਰੇ ਵਰਗਿਆਂ ਨੂੰ ਡਬਲ ਲੈਣ ਤੱਕ ਵੀ ਸਮਝ ਆ ਗਈ ਵੀ ਪਿੱਛੇ ਝੱਗੇ ਦਾ ਹੱਥ ਪੂੰਝ ਕੇ ਦੁਬਾਰਾ ਫਿਰ ਮੰਗ ਲਓ ਵੀ ਬਾਬਾ ਹੋਰ ਦੇ ਦੇ, ਤੇ ਜੇ ਨਾ ਦੇਵੇ ਤੇ ਕਹਿਣਾ ਵੀ ਜਿਹੜੀ ਭੈਣ ਘਰ ਹੈ ਉਹਦਾ ਦੇ ਦੇ। ਹੁਣ ਜਿਹੜੀ ਗੱਲ ਸਮਝ ਆਈ ਉੱਥੋਂ ਤੱਕ ਅਸੀਂ ਪਹੁੰਚ ਗਏ ਆ, ਪਰ ਪੂਰੀ ਅਸ਼ਟਪਦੀ ਕਿ ਜੇ ਪ੍ਰਸਾਦ ਬਸੈ ਸੁਖ ਮੰਦਰ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਉਹ ਪ੍ਰਸਾਦ ਦੀ ਗੱਲ ਸਾਨੂੰ ਸਮਝ ਨਹੀਂ ਆ ਰਹੀ, ਉਹ ਹੈ ਗੁਰਪ੍ਰਸਾਦ। ਕਿਉਂਕਿ ਗੁਰੂ ਦੀ ਕਿਰਪਾ ਤੋਂ ਇਹ ਅਗਲੇ ਗਿਆਨ ਜਿਹੜੇ ਨੇ ਇਹ ਖੁੱਲ੍ਹਣੇ ਨੇ, ਅਗਲੀਆਂ ਫਾਈਲਾਂ ਤਾਂ ਖੁੱਲ੍ਹਣੀਆਂ ਨੇ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਉਪਦੇਸ਼ ਕੀ ਹੈ? ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇਹ ਸਭ ਤੋਂ ਵੱਡੀ ਦਾਤ ਹੈ ਗੁਰੂ ਨਾਨਕ ਦੇ ਘਰ ਦੀ। ਹਾਂਜੀ,
ਗੁਰਮਤਿ ਨਗਰੀ ਖੋਜ ਪੁਜਾਈ।
ਗੁਰੂ ਰਾਮਦਾਸ ਪਿਤਾ ਮਹਾਰਾਜ ਜਿਨ੍ਹਾਂ ਦਾ ਅੱਜ ਦਾ ਇਹ ਸ਼ਬਦ, ਇਹ ਮੁੱਖ ਵਾਕ ਉਚਾਰਨ ਕੀਤਾ ਹੋਇਆ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 732 ਅੰਗ ਤੇ ਦਰਜ ਹੈ, ਤੇ ਸਾਡੇ ਹਾਜ਼ਰ ਨਾਜ਼ਰ ਸਤਿਗੁਰੂ ਅੱਜ ਸਾਡਾ ਮਾਰਗ ਦਰਸ਼ਨ ਕਰਕੇ ਕਹਿੰਦੇ ਨੇ ਭਾਈ ਗੁਰੂ ਦੀ ਮਤ ਮਿਲੀ ਤੇ ਨਗਰੀ ਖੋਜੀ। ਨਗਰੀ ਦਾ ਮਤਲਬ ਪਿੰਡ, ਤੇ ਪਿੰਡ ਦਾ ਮਤਲਬ, ਹੁਣ ਪਿੰਡ ਦਾ ਮਤਲਬ ਸਾਨੂੰ ਵੋਟਾਂ ਦੇ ਹਿਸਾਬ ਨਾਲ ਤੇ ਪਤਾ ਵੀ ਇਸ ਪਿੰਡ ਦੀਆਂ ਕਿੰਨੀਆਂ ਵੋਟਾਂ ਨੇ, ਕਿੰਨੀਆਂ ਗਲੀਆਂ ਨੇ, ਕਿੰਨੇ ਘਰ ਨੇ ਇੱਥੇ, ਇਹਦਾ ਏਰੀਆ ਕਿੰਨਾ ਹੈ। ਇਹ ਉਸ ਪਿੰਡ ਦੀ ਗੱਲ ਨਹੀਂ ਹੈ, ਇਹ ਉਸ ਪਿੰਡ ਦੀ ਗੱਲ ਹੈ ਜਿਹੜਾ ਜੀਓ ਪਾਏ ਪਿੰਡ ਜਿਨ ਸਾਜਿਆ। ਇਹ ਉਹ ਪਿੰਡ ਹੈ ਜੋ ਬ੍ਰਹਿਮੰਡ ਹੈ, ਸੋਈ ਪਿੰਡ ਹੈ। ਜਿਹੜੀਆਂ ਚੀਜ਼ਾਂ ਸੰਸਾਰ ਵਿੱਚ ਨੇ ਇਹ ਤੁਹਾਡੇ ਸਰੀਰ ਵਿੱਚ ਵੀ ਨੇ। ਆਪਣਾ ਸਰੀਰ ਫੁਰੋਲਣਾ ਤੁਸੀਂ। ਸਾਡੀ ਗਲਤੀ ਇੱਥੇ ਹੋ ਗਈ ਕਿ ਅਸੀਂ ਹਰ ਬੰਦੇ ਦੀ ਮੰਜੀ ਤੇ ਸੋਟੀ ਮਾਰੀ ਹੈ, ਆਪਣੀ ਪੀੜ੍ਹੀ ਥੱਲੇ ਨਹੀਂ ਫੇਰੀ। ਸਭ ਸਾਨੂੰ ਪਤਾ, ਜਿਹਦੇ ਬਾਰੇ ਮਰਜ਼ੀ ਪੁੱਛ ਲਓ, ਉਹਦਾ ਕਾਕਾ ਕੀ ਕਰਦਾ, ਉਹਦਾ ਬਾਪੂ ਕੀ ਕਰਦਾ ਹੁੰਦਾ ਸੀ, ਜਿਹੜਾ ਮਰ ਗਿਆ ਸਾਨੂੰ ਉਹਦਾ ਵੀ ਪਤਾ ਹੈ ਵੀ ਉਹ ਕੀ ਕਰਦਾ ਹੁੰਦਾ ਸੀ, ਕਿਉਂਕਿ ਹਰ ਇੱਕ ਦੇ ਮੰਜੀ ਤੇ ਸੋਟੀ ਮਾਰੀ ਅਸੀਂ, ਰਹਿ ਗਈ ਆਪਣੀ ਪੀੜ੍ਹੀ, ਉਹਦੇ ਥੱਲੇ ਕਦੇ ਫੇਰੀ ਨਹੀਂ। ਅੱਜ ਲੋੜ ਇਸ ਗੱਲ ਦੀ ਸੀ, ਸਤਿਗੁਰੂ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਡੇਲੀ, ਬਿਨਾਂ ਕਿਸੇ ਛੁੱਟੀ ਤੋਂ, ਬਿਨਾਂ ਕਿਸੇ ਨਾਗੇ ਤੋਂ, ਬਿਨਾਂ ਕਿਸੇ ਐਬਸੈਂਟ ਤੋਂ, ਨਾ ਫਿਰ ਪਰੇਸ਼ਾਨੀ ਮਾਹੇ। ਤੂੰ ਪਰੇਸ਼ਾਨੀਆਂ ਵਿੱਚ ਕਿਉਂ ਤੁਰਿਆ ਫਿਰਦਾ, ਤੂੰ ਆਪਣੇ ਅੰਦਰ ਖੋਜਦਾ ਕਿਉਂ ਨਹੀਂ ਹੈ? ਜਦੋਂ ਖੋਜਿਆ, ਗੁਰਮਤਿ ਖੋਜੀ ਨਗਰੀ ਖੋਜ ਖੁਜਾਈ, ਪਰ ਖੋਜਣੀ ਕਾਹਦੇ ਨਾਲ ਹੈ? ਗੁਰੂ ਦੀ ਮਤ ਨਾਲ। ਹੁਣ ਖੋਜਣ ਦਾ ਵੀ ਤਰੀਕਾ ਹੈ, ਤੁਸੀਂ ਆਪਣੇ ਘਰ ਦੀ ਖੋਜ ਕਰਨੀ ਹੈ। ਇੱਕ ਇਹ ਵੀ ਹੈ ਵੀ ਘਰ ਨੂੰ ਪਟਾਈ ਕਰਕੇ ਵੇਖੋ ਵੀ ਹੋ ਸਕਦਾ ਥੱਲਿਓ ਕੋਈ, ਜਿਹੜੇ ਇੱਥੋਂ ਛੱਡ ਕੇ ਘਰ ਗਏ ਹੁਣ ਕੋਈ ਉਹਨਾਂ ਦਾ ਮਾਲ ਹੀ ਨਿਕਲ ਆਵੇ ਥੱਲਿਓ। ਹੁਣ ਘਰ ਨੂੰ ਖੋਜਣ ਪੁੱਟਣ ਦਾ ਵੀ ਤੇ ਤਰੀਕਾ ਹੈ ਨਾ, ਵੀ ਕਿਵੇਂ ਖੋਜਣਾ ਹੈ। ਜਦੋਂ ਗੁਰੂ ਦੀ ਮਤ ਨਾਲ ਖੋਜੋਗੇ ਤੇ ਤੁਹਾਡੀ ਖੋਜ ਦਾ ਜਿਹੜਾ ਮਿਸ਼ਨ ਏਮ ਹੈ ਉਹ ਵੱਖਰਾ ਹੋਏਗਾ। ਖੋਜਣਾ ਤੇ ਇਹ ਹੈ ਕਿ ਸੁਣਿਆ ਵੀ ਰੱਬ ਅੰਦਰ ਹੈ,
ਜੇ ਅੰਦਰ ਹੈ ਤੇ ਕਿੱਧਰ ਚਲਾ ਗਿਆ, ਮੈਨੂੰ ਕਿਉਂ ਨਹੀਂ ਦਿਸਿਆ, ਮੈਨੂੰ ਕਿਉਂ ਨਹੀਂ ਮਿਲਿਆ ਕਦੇ, ਮੈਂ ਕਿਉਂ ਨਹੀਂ ਕਦੇ ਵੇਖਿਆ। ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਕੀ ਸੰਤ ਝੂਠ ਬੋਲਦੇ ਨੇ? ਨਹੀਂ, ਸੰਤ ਝੂਠ ਬੋਲ ਨਹੀਂ ਸਕਦੇ, ਜਿਹੜਾ ਝੂਠ ਬੋਲੇ ਉਹ ਸੰਤ ਹੋ ਨਹੀਂ ਸਕਦਾ। ਤੇ ਜੇ ਅੰਦਰ ਹੈਗਾ ਤੇ ਮੈਨੂੰ ਤੇ ਮਿਲਿਆ ਨਹੀਂ ਕਦੇ, ਤੇ ਜਦੋਂ ਅੰਦਰੋਂ ਅਸੀਂ ਖੋਜਾਂਗੇ, ਖੋਜਣਾ ਕਿਵੇਂ? ਗੁਰੂ ਦੀ ਮੱਤ ਨਾਲ, ਆਪਣੀ ਮੱਤ ਨਾਲ ਨਹੀਂ ਖੋਜਣਾ। ਕਿਉਂਕਿ ਜਿਸ ਪਰਮਾਤਮਾ ਨੇ ਇਹਦੇ ਵਿੱਚ ਆਪਣੇ ਆਪ ਨੂੰ ਬਿਠਾਇਆ, ਇਹ ਚੇਤਾ ਰੱਖਣਾ ਕਿ ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰੂ ਤੋਂ ਬਗੈਰ ਕਿਸੇ ਨੂੰ ਮਿਲਿਆ ਨਹੀਂ ਹੈ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਇਹ ਮਿਲਦਾ ਹੀ ਨਹੀਂ ਹੈ। ਤੇ ਜਦੋਂ ਆਪਣੀ ਨਗਰੀ ਖੋਜੀ, ਆਪਣਾ ਸਰੀਰ ਖੋਜਿਆ, ਆਪਣਾ ਅੰਦਰਲਾ ਫਰੋਲਿਆ, ਜਦੋਂ ਘਰ 'ਚ ਚਾਬੀ ਨਾ ਨਾ ਲੱਭੇ ਗੱਡੀ ਦੀ, ਤੇ ਫਿਰ ਘਰ ਵਾਲੀ ਕਹਿੰਦੀ ਵੀ ਆਪਣੇ ਕੱਪੜੇ ਵੀ ਤੇ ਵੇਖ ਲਓ, ਫਰਿੱਜ ਟੀਵੀ ਤੇ ਸਾਰੇ ਸੋਫੇ ਸਾਫੇ ਤੇ ਸਾਰੇ ਫਰੋਲ ਮਾਰੇ ਆਪਾਂ, ਕਿਤੇ ਤੁਹਾਡੀ ਆਪਣੀ ਜੇਬ 'ਚ ਤਾਂ ਨਹੀਂ ਕਿਤੇ। ਅਸਲ ਵਿੱਚ ਬਾਹਰ ਢੂੰਡਣ ਤੇ ਛੂਟ ਭਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਿਸ ਗੁਰੂ ਨਾਨਕ ਸਾਹਿਬ ਦਾ ਅਸੀਂ ਗੁਰਪੁਰਬ ਮਨਾਉਣ ਜਾ ਰਹੇ ਹਾਂ, ਉਹ ਸਤਿਗੁਰੂ ਦੀ ਵਡਿਆਈ ਇਹ, ਉਹ ਗਏ ਨੇ ਮੱਕੇ ਮਦੀਨੇ ਤੱਕ, ਗਏ ਨੇ ਸੁਮੇਰ ਪਰਬਤ ਤੱਕ, ਗਏ ਨੇ ਗੜ੍ਹ ਬਗਦਾਦ ਤੱਕ ਗਏ ਨੇ, ਰੱਬ ਨੂੰ ਲੱਭਣ ਨਹੀਂ ਗਏ, ਉਹਨਾਂ ਨੂੰ ਦੱਸਣ ਗਏ ਨੇ ਕਿ ਰੱਬ ਜੰਗਲਾਂ ਮੇਲਿਆਂ ਵਿੱਚ ਨਹੀਂ ਹੈ, ਉਹ ਤੁਹਾਡੇ ਅੰਦਰ ਹੈ, ਤੁਹਾਡੇ ਕੋਲ ਹੈ, ਤੁਹਾਡੇ ਸਰੀਰ ਦੇ ਵਿੱਚ ਹੈ ਭਾਈ, ਉਹਦੀ ਭਾਲ ਤੁਸੀਂ ਅੰਦਰੋਂ ਕਰਨੀ ਹੈ। ਬਾਹਰ ਢੂੰਡਣ ਤੇ ਛੂਟ ਭਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ।
ਹਰ ਹਰ ਨਾਮ ਪਦਾਰਥ ਪਾਈ।
ਫਿਰ ਮੈਨੂੰ ਕੀ ਮਿਲਿਆ? ਕਹਿੰਦੇ ਪਹਿਲਾਂ ਮੈਨੂੰ ਮਿਲਿਆ ਹਰੀ ਦਾ ਨਾਮ, ਅੰਦਰੋਂ ਮਿਲਿਆ, ਪਰਮਾਤਮਾ ਦੀ ਸਿਫਤ ਸਲਾਹ ਮਿਲੀ, ਉਸ ਪ੍ਰਭੂ ਪਰਮਾਤਮਾ ਦੀ ਯਾਦ, ਉਹਦੀ ਉਸਤਤ, ਇਹ ਮੈਨੂੰ ਆਪਣੇ ਅੰਦਰੋਂ ਮਿਲੀ। ਜਦੋਂ ਮੈਂ ਨਗਰੀ ਖੋਜੀ ਤੇ ਫਿਰ ਪਤਾ ਲੱਗਾ ਵੀ ਵਡਿਆਈ ਤੇ ਨਾਮ ਦੀ ਹੈ, ਸਾਰੀਆਂ ਵਡਿਆਈਆਂ ਦਾ ਮਾਲਕ ਤੇ ਉਹ ਹੈ। ਅਸੀਂ ਹੁਣ ਬਾਹਰ ਤੁਰੇ ਫਿਰਦੇ ਹਾਂ, ਸਾਨੂੰ ਪਤਾ ਕਿ ਜਦੋਂ ਆਪਾਂ ਅੱਖਾਂ ਦਾ ਆਪਰੇਸ਼ਨ ਕਰਾਈਏ ਤੇ ਕਿੰਨੇ ਪੈਸੇ ਲੱਗਦੇ ਨੇ, ਐਨਕਾਂ ਬਣਵਾਈਏ ਤੇ ਕਿੰਨੇ ਲੱਗਦੇ ਨੇ, ਪਰ ਇਹ ਵੀ ਪੁੱਛੋ ਵੀ ਜੇ ਅੱਖਾਂ ਲਵਾਈਏ ਤੇ ਕਿੰਨੇ ਪੈਸੇ ਲੱਗਦੇ ਨੇ, ਜੇ ਅੱਖਾਂ ਲਵਾਉਣੀਆਂ ਹੋਣ ਕਿਸੇ ਨੇ, ਇਹ ਤਾਂ ਹੁਣ ਵਿਚਾਰਾ ਕੋਈ ਅੱਖਾਂ ਤੋਂ ਬਿਨਾਂ ਵਾਲਾ ਹੀ ਦੱਸ ਸਕਦਾ ਹੈ। ਇਹੋ ਜਿਹਾ ਬੰਦਾ ਜਦੋਂ ਪੈਸੇ ਮੰਗਣ ਆਉਂਦਾ ਨਾ, ਉਹ ਇੱਕ ਗੱਲ ਤੁਹਾਨੂੰ ਜ਼ਰੂਰ ਕਹਿੰਦਾ, ਕਹਿੰਦਾ ਅੱਖਾਂ ਵਾਲੇ, ਉਹ ਅੱਖਾਂ ਬੜੀ ਨਿਆਮਤ ਹੈ। ਉਹ ਪਤਾ, ਮੈਨੂੰ ਪਤਾ, ਤੁਹਾਡੇ ਪਤਾ ਹੀ ਨਹੀਂ ਇਹਦਾ। ਹੁਣ ਸਾਨੂੰ ਪਤਾ ਵੀ ਜੇ ਲੱਤ ਦੀ ਹੱਡੀ ਟੁੱਟ ਜਾਏ ਕਿੰਨਾ ਆਪਰੇਸ਼ਨ ਦੇ ਪੈਸੇ ਲੱਗਦੇ ਨੇ, ਗੋਡੇ ਦੀ ਚਪਣੀ ਦੇ ਕਿੰਨੇ ਲੱਗਦੇ ਨੇ, ਰੀੜ ਦੀ ਹੱਡੀ ਫ੍ਰੈਕਚਰ ਹੋ ਜਾਏ ਤੇ ਉਹਦੀਆਂ ਪਲੇਟਾਂ ਕਿੰਨੇ ਦੀਆਂ ਪੈਂਦੀਆਂ ਨੇ, ਪਰ ਜੇ ਪੂਰੀ ਰੀੜ੍ਹ ਦੀ ਹੱਡੀ ਪਾਉਣੀ ਹੋਵੇ ਤੇ ਫਿਰ ਸਰੀਰ ਨੂੰ ਖੋਜਾਂਗੇ, ਫਿਰ ਸਮਝ ਆਏਗੀ ਵੀ ਇਹ ਤੇ ਨਾਮ ਦੀ ਵਡਿਆਈ ਹੈ ਸਾਰੀ। ਇਹੋ ਜਿਹੀ ਬਣਾਵਟ ਕੋਈ ਦੁਨੀਆਂ 'ਚ ਬਣਾ ਹੀ ਨਹੀਂ ਸਕਦਾ। ਦੇਖੋ ਕਮਾਲ ਕੈਸੀ ਹੈ, ਬੱਚਾ ਜੰਮਿਆ ਤੇ ਛੋਟੇ ਛੋਟੇ ਹੱਥ ਸੀ, ਇੱਕ ਸਵਾਲ ਨਹੀਂ ਪੈਦਾ ਹੁੰਦਾ ਵੀ ਏਡਾ ਵੱਡਾ ਜਦੋਂ ਹੋਏਗਾ ਤੇ ਇਹ ਨਿੱਕੇ ਨਿੱਕੇ ਇਹ ਹੱਥਾਂ ਨਾਲ ਕਰੇਗਾ ਕਿ? ਉਹ ਜਿਵੇਂ ਜਿਵੇਂ ਉਮਰ ਵੱਧਦੀ ਗਈ ਹੋਵੇ ਉਵੇਂ ਉਹਦੇ ਹੱਥ ਪੈਰ ਵੀ ਖੁੱਲਦੇ ਗਏ, ਉਹ ਨਿੱਕੀਆਂ ਨਿੱਕੀਆਂ ਉਂਗਲਾਂ ਕਿੱਡੀਆਂ ਕਿੱਡੀਆਂ ਹੋ ਗਈਆਂ, ਛੋਟੀਆਂ ਛੋਟੀਆਂ ਬਾਹਾਂ ਕਿੱਡੀਆਂ ਕਿੱਡੀਆਂ ਬਾਹਾਂ ਹੋ ਗਈਆਂ। ਇਹ ਤਾਂ ਪੁੱਛੋ ਜਿਹਦੀ ਲੱਤ ਥੋੜ੍ਹੀ ਜਿਹੀ ਛੋਟੀ ਹੋ ਜਾਵੇ ਉਹਨੂੰ ਪੁੱਛੋ ਵੀ ਹੁਣ ਜੇ ਵੱਡੀ ਕਰਨੀ ਹੋਵੇ ਤਾਂ ਕਿੱਦਾਂ ਹੁੰਦੀ ਹੈ? ਉਹ ਕਹਿੰਦੇ ਨਹੀਂ, ਹੁਣ ਤੇ ਤੂੰ ਬੂਟ ਹੀ ਬਣਵਾ ਲਾ ਥੋੜ੍ਹਾ ਜਿਹਾ, ਉਹਦੀ ਅੱਡੀ ਉੱਚੀ ਕਰਾ ਲਾ, ਇਹ ਲੱਤ ਮੁੜ ਕੇ ਨਹੀਂ ਠੀਕ ਹੁੰਦੀ। ਰੱਬ ਨੇ ਤੇ ਕਮਾਲ ਹੀ ਕਰ ਦਿੱਤੀ, ਐਵੇਂ ਥੋੜਾ ਸਤਿਗੁਰੂ ਕਹਿੰਦੇ ਨੇ ਕਿ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ अग्नि पाए वाजे पवन आखे सब जाए। हाँ जी,
मेरा मन हर हर सांत वसाई।
मेरे मना हुण मेरे अंदर शांति आई है, टकाओ। इत्थे शांति लभण लोक अशांत होके जांदे ने, पता तुहानू। जाना शांति लैणा है, किसी हिल स्टेशन ते जाना है, किते बाहर घूमण वाली किसी थां ते टूरिस्ट प्लेस ते जाना है, अशांति किन्नी है, किन्नी भज दौड़ है, किन्ना साह चढ़िया होया है शांति वास्ते। बहुते मेरे वर्गिया ने तो पाठ करदे नूं भी चढ़िया हुंदा है। कई तो तुसीं वेख्या होना कथा करदे भी गतका खेडी जांदे हुंदे ने, इदां चलदे ने, पता नहीं रात किवें कढ देंदे हो। वी सवेरे रात भी सोचदे ने सवेरे इदां ही करनी जाके, और फिर पुछदे भी ने एक दूजे ने, कहिंदा वट कढदे कि नहीं, भी किहड़ा रस्सा वट्टिया सी जी, तूं वट कढे सवेरे उठ के तूं। ਇਹ ਹਾਲਤ ਸਾਡੀ ਕੀਰਤਨ ਵਿੱਚ ਹੈ, ਉਹ ਵੀ ਚੱਕਦੇ ਇੰਡੀਆ ਵਾਲਾ ਕੀਰਤਨ ਹੈ ਸਾਡਾ। ਮਤਲਬ ਅਸੀਂ ਫੱਟੇ ਚੁੱਕਣ ਤੇ ਲੱਗੇ ਹੋਏ ਆ। ਇਹ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਤੁਸੀਂ ਕੁਛ ਲੈਣ ਤੁਰੇ ਸੀ ਭਾਈ, ਮੇਰੇ ਮਨ ਹਰ ਹਰ ਸ਼ਾਂਤ ਵਸਾਈ। ਕਹਿੰਦੇ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ। ਬੰਦੇ ਜਿਹੜੀ ਤੂੰ ਬਾਹਰ ਸ਼ਾਂਤੀ ਲੱਭਣ ਤੁਰਿਆ, ਤੂੰ ਤੇ ਸ਼ਾਂਤ ਹੋ ਕੇ ਤੁਰਿਆ। ਗੱਡੀਆਂ ਪੰਜਾਬ ਪਜਾ ਕੇ ਲੇਟ ਹੋ ਗਏ ਇੱਥੇ ਇੰਡੀਆ। ਬੰਦੇ ਆਉਂਦੇ ਨਾ ਬਾਹਰੋਂ, ਗਿਆਨੀ ਜੀ ਇੰਡੀਆ ਗਏ ਬਿਮਾਰ ਹੋ ਗਏ। ਮੈਂ ਕਿਹਾ ਬਿਮਾਰ ਤੇ ਹੋਣਾ ਚਾਹੀਦਾ ਸੀ ਤੁਹਾਨੂੰ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ ਇੰਡੀਆ ਗਏ ਸੀ? ਕਹਿੰਦੇ ਹਾਂ। ਮੈਂ ਕੀ ਕਰਨ ਗਿਆ ਸੀ? ਮੈਂ ਕਈਆਂ ਨੂੰ ਕਿਹਾ, ਮੈਂ ਕਿਹਾ ਏਅਰਪੋਰਟ ਤੇ ਉਤਰਦੇ ਹੁੰਦੇ ਨਾ ਤੇ ਬੰਗਲਾ ਸਾਹਿਬ ਆ ਜਾਇਆ ਕਰੋ, ਨਾਲੇ ਮੱਥਾ ਟੇਕੋ, ਨਾਲੇ ਰਾਤ ਰਹਿ ਲਓ। ਨਹੀਂ ਗਿਆਨੀ ਜੀ, ਲੇਟ ਹੋ ਜਾਵਾਂਗੇ। ਕਿਹੜਾ ਲਾਲ ਕਿਲ੍ਹੇ ਤੇ ਝੰਡਾ ਚੜਾਉਣਾ ਹੈ ਤੁਸੀਂ? ਤੁਸੀਂ ਤਾਂ ਘੁੰਮਣ ਆਏ ਹੋ, ਤੁਹਾਡਾ ਆਪਣਾ ਸਹਿਜ ਗੁਆਚਾ ਹੋਇਆ। ਚਲੋ ਆ ਗਏ ਜੀ, 18 ਘੰਟੇ ਫਲਾਈਟ 'ਚ ਬੈਠੇ, 9 ਘੰਟੇ ਕਾਰ 'ਚ ਬੈਠੇ। ਜਦੋਂ ਅੱਗੇ ਘਰ ਆਏ ਤੇ ਗਾਂਢੀ ਗੁਆਂਢੀ ਫਰੈਸ਼ ਹੋ ਕੇ ਬੈਠੇ ਤੇ ਸੁਣਾਓ ਜੀ ਕੀ ਹਾਲ ਹੈ। ਤੇ ਮੇਰੇ ਵਰਗਾ ਕਹਿੰਦਾ ਕੋਈ ਹਾਲ ਨੀ, ਉਹਦੀ ਤੁਹਾਨੂੰ ਡਿੱਗਣ ਦੀ ਹੁੰਦੀ ਹੈ। ਉਹ ਕਹਿੰਦਾ ਅਸੀਂ 27 ਘੰਟੇ ਸਫ਼ਰ ਕਰਕੇ ਅਸੀਂ ਆਰਾਮ ਕਰਨਾ ਹੈ। ਵੀ ਆਰਾਮ ਕਰਨੀ ਤੁਹਾਨੂੰ ਕਿਹਾ ਸੀ, ਰਾਹ 'ਚ ਕਰ ਲਓ। ਜਿਹੜੇ ਤੁਹਾਨੂੰ ਉਡੀਕਣ ਡੈ ਨੇ ਉਹ ਤੁਹਾਡੀ ਸ਼ਕਲ ਵੇਖਣ ਲਈ ਨਹੀਂ ਬੈਠੇ, ਉਹ ਤੁਹਾਡੇ ਨਾਲ ਗੱਲ ਕਰਨ ਲਈ ਬੈਠੇ ਨੇ। ਪਰ ਇੱਥੇ ਆਉਣਗੇ, ਦੇ ਤੇਰੇ ਦੀ ਪੱਜ ਸੋ ਪੱਜ। ਤੁਸੀਂ ਘੁੰਮਣ ਆਏ ਹੋ, ਤੁਸੀਂ ਪੀਸ ਲੈਣ ਆਏ, ਸ਼ਾਂਤੀ ਲੈਣ ਆਏ ਹੋ। ਭਜਾਇਆ ਤਾਂ ਤੁਹਾਨੂੰ ਕੰਮ ਧੰਦੇ ਨੇ ਵੀ ਬਥੇਰੇ, ਹੁਣ ਤੁਹਾਨੂੰ ਰਿਸ਼ਤੇਦਾਰ ਭਜਾਈ ਫਿਰਦੇ ਨੇ। ਇਹਨਾਂ ਸਾਹ ਦੇ ਕੰਮ ਤੇ ਨਹੀਂ ਚੜਿਆ ਜਿੰਨਾ ਤੁਹਾਨੂੰ ਰਿਸ਼ਤੇਦਾਰਾਂ ਨੇ ਚੜਾਤਾ। ਇਸ ਕਰਕੇ ਮੇਰੀ ਇੱਕੋ ਹੀ ਬੇਨਤੀ ਹੈ ਵੀ ਸ਼ਾਂਤੀ ਜਿੱਦਣ ਆਉਣੀ ਹੈ ਨਾਮ ਤੋਂ ਹੀ ਆਉਣੀ ਹੈ। ਇਹਨੇ ਤੁਹਾਨੂੰ ਲਿਆ ਕੇ ਇੱਥੇ ਖੜਾਉਣਾ ਹੈ ਵੀ ਥਿਰ ਘਰ ਬੈਸੋ, ਹਰ ਜਨ ਪਿਆਰੇ ਸਤਿਗੁਰ ਤੁਮਰੇ। ਬਹਿ ਜਾ, ਕੰਮ ਤੇਰੇ ਰੱਬ ਨੇ ਕਰ ਦੇਣੇ ਨੇ, ਪਰ ਇਹ ਚੇਤਾ ਰੱਖਣਾ ਗਾਵਾਂ ਧੰਨੇ ਦੀਆਂ ਹੀ ਰੱਬ ਚਾਰਦਾ, ਸਾਰਿਆਂ ਦੀਆਂ ਨਹੀਂ ਚਾਰਦਾ। ਐਵੇਂ ਕਿਤੇ ਘਰੋਂ ਛੱਡ ਕੇ ਬਹਿ ਜਿਓ ਜੇ, ਇਹ ਸਵੇਰੇ ਠਾੜੇ ਮਿਲਣਗੀਆਂ, ਕਿਉਂਕਿ ਉਹਨੇ ਗੁਆਂਢੀਆਂ ਦੇ ਖੇਤ ਖਾ ਜਾਣੇ, ਮੈਂ ਤਾਂ ਉਹਨਾਂ ਨੇ ਰਿਪੋਰਟ ਕਰ ਦੇਣੀ ਹੈ। ਕਿਸੇ ਧੰਨੇ ਦੀਆਂ ਹੀ ਗਾਵਾਂ ਰੱਬ ਚਾਰੇਗਾ। ਐਵੇਂ ਆਪਣੀਆਂ ਗਾਵਾਂ ਨਾ ਕੱਢ ਕੇ ਬਹਿ ਜਿਓ ਸੁਖਣੀ ਦਾ ਗੁਟਕਾ ਫੜ ਕੇ ਵੀ ਹੁਣ ਕੋਈ ਨੀ, ਮੈਂ ਪਾਠ ਕਰਦਾ ਤੇ ਗਾਵਾਂ ਮੇਰੀਆਂ ਰੱਬ ਚਾਰੇਗਾ। ਪਹਿਲਾਂ ਭਗਤ ਧੰਨਾ ਬਣਨਾ ਪੈਣਾ ਹੈ। ਉਹ ਠਾਕਰ ਦੁਆਰੇ ਜਾਂਦਾ ਸੀ ਤੇ ਪੁਜਾਰੀ ਬੜੇ ਔਖੇ ਹੋਏ ਵੀ ਕਹਿੰਦੇ ਮਗਰੋਂ ਲਾਓ ਇਹਨੂੰ, ਇਹ ਰੋਜ਼ ਹੀ ਆ ਜਾਂਦਾ ਹੈ। ਉਹਨਾਂ ਨੇ ਪੱਥਰ ਫੜਿਆ, ਕੱਪੜੇ 'ਚ ਲਪੇਟਿਆ ਤੇ ਉਹਨੂੰ ਕਹਿੰਦੇ ਵੀ ਘਰ ਲੈ ਜਾ। ਉਹਨੂੰ ਮੰਦਿਰ 'ਚੋਂ ਘਰ ਘੱਲਿਆ ਉਹਨਾਂ ਨੇ, ਤੋ ਐਸਾ ਘਰ ਬੈਠਾ ਕਿ ਉਹਦੀਆਂ ਤੇ ਗਾਵਾਂ ਤੇ ਖੇਤਾਂ ਦੇ ਪਾਣੀ ਵੀ ਰੱਬ ਲਾਉਣ ਲੱਗ ਗਿਆ। ਉਹਦੇ ਤੇ ਬੰਨੇ ਰੱਬ ਮੋੜਦਾ ਸੀ, ਪਰ ਉਦੋਂ ਮੋੜੇ ਜਦੋਂ ਉਹ ਘਰ ਬਹਿ ਗਿਆ। ਉਹ ਕਹਿੰਦਾ ਭਗਵਾਨ ਖਾਏਗਾ ਤੇ ਖਾਊਗਾ। ਪਰਮੇਸ਼ਰ ਨੇ ਸ਼ਾਂਤੀ ਦੇ ਦਿੱਤੀ ਹੈ। ਗੁਰਮਤ ਦੇ ਰਾਹੀਂ ਨਗਰੀ ਖੋਜੀ, ਨਗਰੀ ਖੋਜੀ ਤੇ ਸਮਝ ਆ ਗਈ ਵੀ ਸਾਰਾ ਕੁਝ ਤੇ ਪਰਮੇਸ਼ਰ ਹੈ, ਬਾਕੀ ਸਭ ਗੱਲਾਂ ਐਵੇਂ ਹੀ ਨੇ। ਰੱਬ
ਦੀ ਨਜ਼ਰ ਸੁਹਲੀ ਹੈ ਤੇ ਸਿਹਤ ਠੀਕ ਹੈ, ਤੁਹਾਡੀਆਂ ਅੱਖਾਂ ਵੀ ਠੀਕ ਨੇ, ਕੰਨ ਵੀ ਠੀਕ ਨੇ, ਕੰਮ ਵੀ ਠੀਕ ਹੈ, ਸੰਤਾਨ ਵੀ ਠੀਕ ਹੈ, ਈਵਨ ਦੁਸ਼ਮਣ ਵੀ ਠੀਕ ਨੇ, ਸਭ ਟਿਕੇ ਰਹਿੰਦੇ ਨੇ। ਜਿੰਨੀ ਉਹਨੂੰ ਗਿੱਚੀ ਮਰੋੜ ਨਹੀਂ ਆਉਂਦੀ ਸਾਨੂੰ ਨਹੀਂ ਆਉਂਦੀ, ਸਾਨੂੰ ਨਹੀਂ ਆਉਂਦੀ। ਹੁਣ ਸਮਝ ਆਈ, ਸ਼ਾਂਤੀ ਆ ਗਈ, ਅਡੋਲਤਾ ਮਿਲ ਗਈ। ਹਾਂਜੀ,
ਤਿਸਲਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ।
ਮਾਇਆ ਦੀ ਤ੍ਰਿਸ਼ਨਾ ਦੀ ਅਗਨੀ ਬੁਝ ਗਈ, ਗੁਰੂ ਨੂੰ ਮਿਲਿਆ ਸਾਰੀਆਂ ਭੁੱਖਾਂ ਚਲੀਆਂ ਗਈਆਂ। ਗੁਰੂ ਨੇ ਇੱਕ ਗੱਲ ਦੱਸ ਦਿੱਤੀ ਕਿ ਵੇਖ ਭਾਈ, ਜੇ ਤੈਨੂੰ ਪਹਿਲਾਂ ਉਹਨੇ ਦਿੱਤਾ ਤਾਂ ਅੱਗੋਂ ਵੀ ਉਹਨੇ ਦੇਣਾ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਹਾਂਜੀ,
ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ।
ਹੁਣ ਮੈਂ ਜਦੋਂ ਗੁਰੂ ਦੇ ਗੁਣ ਗਾਉਣਾ ਤੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਹਾਂਜੀ,
ਸਤ ਗੁਰ ਦਿਆਲ ਗੁਣ ਨਾਮ ਦ੍ਰਿੜਾਈ।
ਸਤਿਗੁਰੂ ਦਿਆਲੂ ਨੇ ਮੈਨੂੰ ਰੱਬ ਦੇ ਗੁਣਾਂ ਦਾ ਇਹ ਅਹਿਸਾਸ ਕਰਾਇਆ, ਦੱਸਿਆ ਕਿ ਰੱਬ ਦੇ ਗੁਣ ਕੀ ਨੇ। ਸਾਨੂੰ ਸਿਰਫ ਰੱਬ ਦੇ ਨਾਵਾਂ ਦਾ ਪਤਾ ਲੱਗਾ ਹੈ, ਇਸੇ ਕਰਕੇ ਨਾਵਾਂ ਤੋਂ ਹੀ ਝਗੜੀ ਜਾਂਦੇ ਹਾਂ। ਤੇ ਨਾਂ ਲੈਣ ਦੇ ਵਿੱਚ ਵੀ ਸਾਡੀ ਬੜੀ ਕੰਟਰੋਵਰਸੀ, ਵੀ ਹੌਲੀ ਲੈਣਾ, ਉੱਚੀ ਲੈਣਾ, ਹੋਰ ਉੱਚੀ ਲੈਣਾ ਨਹੀਂ। ਉਹਦੇ ਨਾਮ ਤੋਂ ਅੱਗੇ ਉਹਦੇ ਗੁਣ ਨੇ, ਕਿਉਂਕਿ ਜਿੰਨੇ ਨਾਮ ਨੇ ਇਹ ਉਹਦੇ ਕਿਰਤਮ ਨਾਮ ਨੇ। ਮੇਰੀ ਬੇਨਤੀ ਨੂੰ ਧਿਆਨ ਦੇਣਾ, ਜਿੰਨੇ ਨਾਮ ਨੇ ਉਹਦੇ ਕਿਰਤਮ ਨਾਮ ਨੇ, ਐਵੇਂ ਨਹੀਂ ਹੈ ਰੱਬ ਤਾਂ ਕਿਸੇ ਨੇ ਵੇਖਿਆ ਨਹੀਂ, ਨਾ ਕਿਸੇ ਨੂੰ ਉਹਦਾ ਨਾਂ ਪਤਾ ਹੈ। ਜੇ ਕਿਸੇ ਨੇ ਵੇਖਿਆ ਵੀ ਉਹ ਦਇਆ ਕਰਦਾ ਤੇ ਦਿਆਲੂ ਹੋ ਗਿਆ, ਕਿਰਪਾ ਕਰਦਾ ਤੇ ਕਿਰਪਾਲੂ ਹੋ ਗਿਆ, ਇਹ ਕਿਰਤਮ ਨਾਮ ਨੇ ਉਹਦੇ। ਜੇ ਉਹਨੂੰ ਦਿੰਦਾ ਵੇਖਿਆ ਤੇ ਉਹ ਦਾਤਾ ਹੋ ਗਿਆ, ਇਹ ਜਿਹੜੇ ਨਾਂ ਨੇ ਉਹਦੇ ਕਿਰਤਮ ਨਾਮ ਨੇ। ਹਾਂਜੀ,
ਹਾਂ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ।
ਹੁਣ ਮੈਂ ਸੰਗਤ ਦੇ ਵਿੱਚੋਂ ਉਸ ਪ੍ਰਭੂ ਪਿਆਰੇ ਨੂੰ, ਪਰਮਾਤਮਾ ਨੂੰ ਲੱਭਦਾ। ਹਾਂਜੀ,
ਸਤ ਸੰਗਤ ਮਿਲੋ ਹਰ ਰਸ ਪਾਈ।
ਹਰੀ ਰਸ ਗੁਰੂ ਦੀ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ। ਹਾਂਜੀ,
ਤੁਰ ਮਸਤਕ ਲੇਖ ਲਿਖੇ ਹਰ ਪਾਈ।
ਜਿਹਦੇ ਮਸਤਕ ਦੇ ਧੁਰ ਦਰਗਾਹ ਤੋਂ ਲਿਖੇ ਲੇਖ ਹੋਣਗੇ ਉਹ ਇਸ ਬਖਸ਼ਿਸ਼ ਦਾ ਅਧਿਕਾਰੀ ਬਣੇਗਾ, ਉਹਨੂੰ ਇਹ ਦਾਤ ਪ੍ਰਾਪਤ ਹੋਵੇਗੀ। ਹਾਂਜੀ,
ਗੁਰ ਨਾਨਕ ਤੁਠਾ ਮਿਲੇ ਹਰ ਪਾਈ।
ਜਦੋਂ ਗੁਰੂ ਨਾਨਕ ਤੁਰੁੱਠੇਗਾ ਤੇ ਉਹ ਹਰੀ ਪਰਮਾਤਮਾ ਮਿਲੇਗਾ ਭਾਈ, ਉਹਨਾਂ ਚ ਰੱਬ ਨਹੀਂ ਜੇ ਮਿਲਣਾ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨਾ, ਪੁੱਲਾਂ ਬੇਰੀਆਂ ਨੇ ਖਿਮਾ ਕਰ ਦੇਣੀ ਆ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ। ਆਪ ਸੰਗਤ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ। ਬਹੁਤ ਪਿਆਰ ਕਰਦੇ ਨੇ ਸੱਚੇ ਪਾਤਸ਼ਾਹ ਨੂੰ, ਸਿਹਤ ਜਾਬੀ ਤੰਦਰੁਸਤੀ ਦੇਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਆਓ। ਸ਼ਬਦ ਦੀਆਂ ਜਿਹੜੀਆਂ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ।
ਤੋਰ ਮਸਤਕ ਲੇਖ ਲਿਖੇ ਹਰ ਪਾ